May I begin by thanking you for your warm welcome to me.
শুরু করার জন্য অদি দিনাও তোরে নিকে স্বাগত লই.
And I bring you warm greetings in Jesus from Monihull Church in Kings Norton.
Monihull Church, Kings Norton, তো প্রভু যীশু মসীহ নামে সারে দেখে সালাম দোয়া লাগে ওনা.
We're going to be looking at the whole of Psalm 145.
সারা জীবন 145 দেখনা হেগা.
Now, because it's quite a long psalm, we can only pick out elements of
it. লম্বা জীবন হেগা, কুছ কুছ আয়াতাম বিচ দেখাঙ্গে.
So even as we read these few verses, you will see that this is a psalm of praise. A psalm written by King David. In the first two verses, I will exalt you, my God the King. I will praise your name forever and ever. Every day I will praise you and extol your name forever and ever.
Ey mere khuda, ey badshah, main teri tamjid karunga. اور عبدالعباد تیرے نام کو مبارک کہوں گا میں ہر روز تجھے مبارک کہوں گا اور عبدالعباد تیرے نام کی ستائش کروں گا
So as David praises God in this psalm, we can ask, what are the things that he finds praiseworthy in God?
اے جڑا لکھن والا زبور دا اے ستوتی کہتا پربھو دا سی پوچھے اپنے آپ نوں کہ کیڑیاں گلاں دے لئی کیڑیاں چیزاں دے لئی پربھو دا شکر کردا ہے گا
And what does this tell us about the God that we have come to worship? So that is the glorious theme that we're going to explore for a short time this morning. So why does the psalmist praise God? He praises God because God is great. Verses 3 and 4, Great is the Lord, great is the Lord and most worthy of praise. His greatness is unsearchable. One generation commends your works to another. They tell of your mighty acts.
خداوند بزرگ اور بے حد ستائش کے لائق ہے اس کی بزرگی ادراک سے باہر ہے ایک پشت دوسری پشت سے تیرے کاموں کی تعریف اور تیری قدرت کے کام کا بیان کرے گی
His greatness is unsearchable.
اودی جری ਉਹਦਾ ਜਿਹੜਾ ਵੱਡਾਪਣ ਹੈਗਾ ਉਹ ਸਾਡੀ ਸਮਝ ਤੋਂ ਬਾਹਰ ਆ ਸਾਡੀ ਖੋਜ ਤੋਂ ਬਾਹਰ ਆ
ਵਾਈ ਇਜ਼ ਦੈਟ
ਕਿਉਂ
ਬਿਕਾਜ਼ ਆਵਰ ਗੋਡ ਇਜ਼ ਇਨਫਿਨਿਟਲੀ ਗ੍ਰੇਟ
ਕਿਉਂਕਿ ਸਾਡਾ ਪਰਮੇਸ਼ਰ ਬਹੁਤ ਵੱਡਾ ਇੰਨਾ ਵੱਡਾ ਹੈਗਾ ਸਾਰੀ ਸਮਝ ਨਹੀਂ ਅਸੀਂ ਸਮਝ ਨਹੀਂ ਸਕਦੇ
ਮੈਨੀ ਈਅਰਸ ਅਗੋ ਅ ਬੁੱਕ ਵਾਸ ਰਿਟਨ
ਬਹੁਤ ਸਾਲ ਪਹਿਲਾਂ ਕਿਤਾਬ ਲਿਖੀ ਗਈ ਸੀ
ਐਂਡ ਦ ਟਾਈਟਲ ਵਾਸ ਯੂਰ ਗੋਡ ਇਜ਼ ਟੂ ਸਮਾਲ
ਉਹਦਾ ਨਾ ਕਿਸੇ ਦਾ ਕੰਨਾ ਕੀ ਦਿੱਤੇ ਗਿਆ ਸੀ ਕਿ ਤੁਹਾਡਾ ਰੱਬ ਦਾ ਬਹੁਤ ਛੋਟਾ ਆ
ਐਂਡ ਦੈਟਸ ਟਰੂ ਆਫ ਆਲ ਆਫ ਅਸ
ਸਾਡੀ ਸਾਰਿਆਂ ਦੇ ਬਾਰੇ ਸੱਚੀ ਗੱਲ ਆ
Whatever conceptions, ideas we have of God, He is infinitely greater than our ideas. And God is great in that He is infinitely powerful. There is nothing too hard for God.
ਰੱਬ ਦੇ ਲਈ ਕੋਈ ਵੀ ਵੱਡਾ ਕੰਮ ਨਹੀਂ ਹੈਗਾ ਕਰਨ ਨੂੰ
ਦੇਰ ਇਜ਼ ਨਥਿੰਗ ਹੀ ਕੈਨੋਟ ਡੂ
ਕੁਛ ਨਹੀਂ ਹੈਗਾ ਜੋ ਰੱਬ ਕਰ ਨਹੀਂ ਸਕਦਾ
ਜੀਸਸ ਹਿਮਸੈਲਫ ਸੈਡ ਆਲਦੋ ਦੇਰ ਆਰ ਮੈਨੀ ਥਿੰਗਸ ਦੈਟ ਆਰ ਇੰਪੋਸੀਬਲ ਫਾਰ ਅਸ
ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਨਾਮੁਮਕਿਨ ਹੈਗੀਆਂ ਸਾਡੇ ਲਈ
ਵਿਦ ਗੋਡ ਆਲ ਥਿੰਗਸ ਆਰ ਪੋਸੀਬਲ
ਪਰਮੇਸ਼ਰ ਦੇ ਨਾਲ ਸਭ ਕੁਝ ਮੁਮਕਿਨ ਹੈਗਾ
ਹੀ ਸਪੀਕਸ ਅ ਵਰਡ
ਪਰਮੇਸ਼ਰ ਸਿਰਫ ਇੱਕ ਲਫ਼ਜ਼ ਬੋਲਦਾ
ਐਂਡ ਅ ਯੂਨੀਵਰਸ ਕਮਸ ਇਨਟੂ ਬੀਇੰਗ
ਸਾਰੀ ਕਾਇਨਾਤ ਉਸੇ ਵਕਤ ਬਣ ਜਾਂਦੀ ਆ
God is great in that He is infinitely knowledgeable.
ਪਰਮੇਸ਼ਰ ਸਰਸ਼ਕਤੀ ਮਾਨੇਗਾ ਕਿਉਂਕਿ ਹਰ ਚੀਜ਼ ਵਿੱਚ ਉਹ ਬਹੁਤ ਗਿਆਨ ਰੱਖਦਾ।
There is nothing that He does not know.
ਕੋਈ ਵੀ ਚੀਜ਼ ਨਹੀਂ ਹੈਗੀ ਜਿਹਦੇ ਬਾਰੇ ਰੱਬ ਨੂੰ ਨਹੀਂ ਪਤਾ।
From the movement of every atom in the universe.
ਸਾਰੇ ਕਾਇਨਾਤ ਦੇ ਵਿੱਚ ਇੱਕ ਵੀ ਤਿਨਕਾ ਜਿਹੜਾ ਹੈਗਾ ਨਹੀਂ ਹਿਲਦਾ ਹੈਗਾ ਪ੍ਰਭੂ ਦੀ ਮਰਜ਼ੀ ਦੇ ਜਾਂ ਪਤੇ ਦੇ ਬਗੈਰ।
Every atom there has ever been.
ਜੋ ਸੀਗਾ ਔਰ ਜੋ ਹੈਗਾ।
Every atom there will ever be.
ਜਿਹੜਾ ਜੋ ਕੁਝ ਅੱਗੇ ਹੋਊਗਾ ਇੱਕ ਤਿਨਕਾ ਵੀ ਹੋਊਗਾ ਅੱਗੇ ਵੀ।
He knows it all.
ਸਭ ਪਤਾ ਨੂੰ।
Not a sparrow falls to the ground but our heavenly father knows about it.
ਚਿੜੀ ਵੀ ਨਹੀਂ ਡਿੱਗਦੀ ਹੈਗੀ ਜ਼ਮੀਨ ਤੇ ਜਿਹਦੇ ਬਾਰੇ ਰੱਬ ਨੂੰ ਪਤਾ ਨਹੀਂ ਹੁੰਦਾ ਕਿ ਚਿੜੀ ਮਰ ਗਈ ਆ।
We know nothing about the edge of the universe.
ਸਾਨੂੰ ਕੀ ਪਤਾ ਜਿਹੜੀ ਕਾਇਨਾਤ ਹੈਗੀ ਅੰਬਰ ਹੈਗਾ ਇਹ ਕਿੱਥੇ ਜਾ ਕੇ ਖਤਮ ਹੁੰਦੇ ਆ।
He knows everything about it.
ਉਹਨੂੰ ਸਭ ਪਤਾ।
And not only does he know about everything he has made,
ਨਾ ਸਿਰਫ ਉਹਨੂੰ ਪਤਾ ਹੈਗਾ ਪ੍ਰਭੂ ਨੂੰ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜੋ ਉਹਨੇ ਬਣਾਈਆਂ,
but he knows every thought,
ਹਰ ਇੱਕ ਸੋਚ,
every action,
ਹਰ ਇੱਕ ਕੰਮ,
every motivation,
ਹਰ ਇੱਕ ਸਾਡੇ ਇਰਾਦੇ
of every human being
who has
ever lived,
ਜਿਹੜਾ ਕਦੇ ਵੀ ਜੀਆ ਹੈਗਾ,
and who will ever live,
ਜਿਹੜਾ ਜੀਊਗਾ ਵੀ,
nothing in all creation is hidden from his eye.
ਸਾਰੀ ਸ੍ਰਿਸ਼ਟੀ ਵਿੱਚ ਕੁਝ ਵੀ ਨਹੀਂ ਹੈਗਾ ਜਿਹੜੀ ਉਹਦੀ ਨਜ਼ਰਾਂ ਤੋਂ ਲੁਕਿਆ ਹੋਇਆ ਹੋਵੇ.
God is great in that he is infinitely sovereign.
ਪਰਮੇਸ਼ਰ ਇਸ ਕਰਕੇ ਮਹਾਨ ਹੈ ਕਿਉਂਕਿ ਉਹ ਸਰਵਸ਼ਕਤੀ ਇਲਾਹੀ ਪਰਮੇਸ਼ਰ ਹੈਗਾ.
Our God is in control of history.
ਸਾਡਾ ਪਰਮੇਸ਼ਰ ਇਤਿਹਾਸ ਦੇ ਹੱਥਾਂ 'ਚ ਹੈਗਾ.
From our perspective, the world seems a chaotic place.
ਸਾਡੇ ਨਜ਼ਰੀਏ ਨਾਲ ਦੇਖੀਏ ਤਾਂ ਦੁਨੀਆ ਜਿਹੜੀ ਹੈਗੀ ਬਹੁਤ ਹਲਚਲ ਮਚੀ ਹੋਈ ਆ.
We know about the rise and fall of empires and nations.
ਕੌਮਾਂ ਜਿਹੜੀਆਂ ਹੈਗੀਆਂ ਉਮਤਾਂ ਜਿਹੜੀਆਂ ਹੈਗੀਆਂ ਵਧੀਆਂ ਉਹ ਟੈਨੀਆਂ.
We see evil and injustice on all sides.
ਬਦੀ ਹੁੰਦੀ ਹੈ ਦੁਸ਼ਟਪਣਾ ਹੁੰਦਾ ਹੈਗਾ.
We see pain and brokenness.
ਦਰਦ ਹੈਗਾ ਟੁੱਟਿਆਪਨ ਹੈਗਾ.
And we are tempted to wonder, where is God in all of this?
ਅਸਮੈਸ਼ ਹੁੰਦੀ ਸੋਚਣ ਨੂੰ ਕਿ ਰੱਬ ਕਿੱਥੇ ਗਿਆ ਨਾ ਸਾਰੀਆਂ ਚੀਜ਼ਾਂ ਦੇ ਵਿੱਚ.
So we turn to our Bibles.
ਅਸੀਂ ਆਪਣੀ ਬਾਈਬਲ ਖੋਲਦੇ ਹਾਂ.
And we read in Psalm 2.
ਜ਼ਬੂਰ ਦੂਸਰਾ ਜ਼ਬੂਰ ਦੇਖੋ.
That our God is the wise and just sovereign ruler over it all.
ਸਾਡਾ ਪਰਮੇਸ਼ਰ ਸਰਵਸ਼ਕਤੀਮਾਨ ਗਿਆਨੀ ਪਰਮੇਸ਼ਰ ਹੈ ਜਿਹੜਾ ਸਾਰੀਆਂ ਚੀਜ਼ਾਂ ਉੱਤੇ ਬੈਠਾ ਹੈਗਾ.
In Psalm 2 we read that the kings of the earth rise up.
ਦੁਨੀਆ ਦੇ ਬਾਦਸ਼ਾਹ ਉਹਦੇ ਅੱਗੇ ਉੱਠਦੇ ਹੈਗੇ ਆ.
Against the Lord and against his anointed.
ਪਰਮੇਸ਼ਰ ਦੇ ਖਿਲਾਫ ਉਹਦੇ ਚੁਣੇ ਹੋਏ ਦੇ ਖਿਲਾਫ.
And in the same psalm we read about God's response to this rebellion.
ਉਸੇ ਗੱਲ ਦੇ ਉਸੇ ਜ਼ਬੂਰ ਦੇ ਪੜਦੇ ਕਿ ਪਰਮੇਸ਼ਰ ਨੇ ਲੋਕਾਂ ਦਾ ਕੀ ਨਿਬੇੜਾ ਕਰਦਾ.
The one enthroned in heaven laughs.
ਉਹ ਜਿਹੜਾ ਤਖਤ ਤੇ ਬੈਠਾ ਹੈਗਾ ਉਹ ਕੀ ਕਰਦਾ ਹੱਸਦਾ ਇਹਨਾਂ ਤੇ.
The Lord scoffs at them.
ਪਰਮੇਸ਼ਰ ਹੱਸਦਾ ਠੱਠੇ ਕਰਦਾ ਇਹਨਾਂ ਲੋਕਾਂ ਦਾ.
Why is God able to do that?
ਕਿਉਂ ਪਰਮੇਸ਼ਰ ਮਜ਼ਾਕ ਉਡਾ ਸਕਦਾ ਉਹਨਾਂ ਦਾ?
The prophet Isaiah gives us the answer.
ਇਸ਼ਾਇਆ ਨਬੀ ਦੱਸਦਾ.
Surely the nations are like a drop in a bucket.
ਯਕੀਨ ਕੌਮਾਂ ਜਿਹੜੇ ਹੈਗੀਆਂ ਬਾਲਟੀ ਵਿੱਚ ਇੱਕ ਪਾਣੀ ਦੇ ਤਿਪਕੇ ਤੋਂ ਵੱਧ ਕੇ ਨਹੀਂ ਹੈਗੀਆਂ.
They are regarded as the dust on the scales.
ਜਿਹੜਾ ਧੂੜ ਵਈ ਹੁੰਦੀ ਹੈ ਤਕੜੀ ਉੱਤੇ ਧੂੜ ਵਾਂਗ ਨਹੀਂ ਵਰਗੀ ਹੈਗੀ ਕੌਮਾਂ.
In the same chapter of Isaiah, God says,
ਇਸ਼ਾਇਆ ਵਿੱਚ ਲਿਖਿਆ,
To whom will you compare me?
ਤੁਸੀਂ ਮੈਨੂੰ ਕਿਹਦੇ ਨਾਲ ਤੁਸੀਂ ਮੇਰੀ ਬਰਾਬਰੀ ਕਰੋਗੇ?
Says the Holy One.
ਪਵਿੱਤਰ ਜਨ ਕਹਿੰਦਾ,
Lift up your eyes and look to the heavens.
ਆਪਣੀਆਂ ਅੱਖਾਂ ਚੁੱਕੋ ਸਵਰਗ ਵੱਲ ਤੱਕੋ.
Who created all these?
ਇਹ ਕਿਹਨੇ ਬਣਾਇਆ ਸਾਰਾ ਕੁਝ?
He brings out the starry host one by one.
ਇੱਕ ਇੱਕ ਕਰਕੇ ਸਿਤਾਰਿਆਂ ਨੂੰ ਬਾਹਰ ਨਿਕਲਣ ਦਾ ਇਜਾਜ਼ਤ ਦਿੰਦਾ.
Because of his great power and mighty strength.
ਉਹਦੀ ਵੱਡੀ ਕੁਦਰਤ ਔਰ ਇਲਾਹੀ ਸ਼ਕਤੀ ਦੇ ਕਰਕੇ.
Not one of them is missing.
ਇੱਕ ਵੀ ਇਧਰ ਉਧਰ ਨਹੀਂ ਹੁੰਦਾ ਹੈਗਾ.
So the psalmist praises God.
ਸੋ ਜ਼ਬੂਰ ਲਿਖਣ ਵਾਲਾ ਪਰਮੇਸ਼ਰ ਦੀ ਤਾਰੀਫ ਕਰਦਾ.
He praises God because God is great.
ਪਰਮੇਸ਼ਰ ਦੀ ਤਾਰੀਫ ਕਰਦਾ ਕਿਉਂਕਿ ਪਰਮੇਸ਼ਰ ਮਹਾਨ ਹੈਗਾ.
God is great in power.
ਤਾਕਤ ਦੇ ਵਿੱਚ ਪਰਮੇਸ਼ਰ ਮਹਾਨ ਹੈਗਾ.
God is great in knowledge.
ਗਿਆਨ ਦੇ ਵਿੱਚ ਪਰਮੇਸ਼ਰ ਮਹਾਨ ਹੈਗਾ.
God is great in sovereignty.
ਔਰ ਉੱਚੇ ਪਦ ਦੇ ਵਿੱਚ ਪਰਮੇਸ਼ਰ ਮਹਾਨ ਹੈਗਾ.
And secondly, David praises God because God is glorious.
ਦਾਉਦ ਰਿਵਾਇਤ ਕਿਉਂਕਿ ਪਰਮੇਸ਼ਰ ਜਿਹੜਾ ਹੈਗਾ ਇੱਕ ਸੋਹਣਾ ਹੈਗਾ ਇੱਕ ਸੁੰਦਰ ਹੈਗਾ.
Look again at verses 5 and 6.
ਪੰਜਵੀਂ ਛੇਵੀਂ ਆਇਤ ਦੇਖੋ.
They speak of the glorious splendor of your majesty and I will meditate on your wonderful works. They tell of the power of your awesome works and I will proclaim your great deeds.
ਪੰਜਵੀਂ ਆਇਤ ਮੈਂ ਤੇਰੀ ਅਜ਼ਮਤ ਕਾ ਜਲਾਲੀ ਕੀ ਜਲਾਲੀ ਸ਼ਾਨ ਪਰ ਔਰ ਤੇਰੇ ਅਜਾਇਬ ਪਰ ਗੌਰ ਕਰੂੰਗਾ ਔਰ ਲੋਕ ਤੇਰੀ ਕੁਦਰਤ ਕੇ ਹੌਲਨਾਕ ਕਾਮੋਂ ਕਾ ਜ਼ਿਕਰ ਕਰਾਂਗੇ ਔਰ ਮੈਂ ਤੇਰੀ ਬਜ਼ੁਰਗੀ ਬਿਆਨ ਕਰੂੰਗਾ.
The psalmist uses the phrase glorious splendor.
ਇੱਥੇ ਜ਼ਬੂਰ ਲਿਖਣ ਵਾਲਾ ਕੀ ਕਹਿੰਦਾ ਹੈਗਾ ਇੱਕ ਸ਼ਾਨਦਾਰ ਬਜ਼ੁਰਗੀ.
You may know the story of King Solomon in the Old Testament.
ਸੁਲੇਮਾਨ ਦੀ ਕਹਾਣੀ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ.
He knew a lot about glory.
ਸੁਲੇਮਾਨ ਨੂੰ ਬਹੁਤ ਪਤਾ ਸੀ ਸ਼ਾਨ ਸ਼ੌਕਤ ਦੇ ਬਾਰੇ.
He ruled over Israel at the height of its power and influence.
ਇਸਰਾਇਲ ਜਦੋਂ ਤਾਕਤਵਰ ਸੀਗਾ ਜਦੋਂ ਸ਼ਕਤੀਮਾਨ ਸੀਗਾ ਕੁਝ ਸੀਗਾ ਉਹਦੇ ਕੋਲ ਉਸ ਵੇਲੇ ਸੁਲੇਮਾਨ ਨੇ ਰਾਜ ਕੀਤਾ.
And he was incredibly wealthy.
ਬੇਹੱਦ ਅਮੀਰ ਸੀਗਾ ਉਹ.
And the queen of Sheba came to visit.
ਸ਼ੀਬਾ ਦੀ ਮਲਕਾ ਉਹਦੇ ਕੋਲ ਆਈ.
And she was amazed.
ਦੇਖ ਕੇ ਹੈਰਾਨ ਹੋ ਗਈ.
She said that she had heard the stories of his wealth and power.
ਕਹਿੰਦੀ ਮੈਂ ਤਾਂ ਸੁਣਿਆ ਸੀਗਾ ਸੁਲੇਮਾਨ ਦੀ ਸ਼ੌਕਤ ਦੇ ਬਾਰੇ ਉਹਦੀ ਉਹਦੀ ਧਨ ਦੇ ਬਾਰੇ ਉਹਦੀ ਦੌਲਤ ਦੇ ਬਾਰੇ.
But we read in the Old Testament that she was overwhelmed.
ਪਰ ਪੁਰਾਣੇ ਵਿੱਚ ਕੀ ਲਿਖਿਆ ਉਹ ਦੇਖ ਕੇ ਉਹ ਬਿਲਕੁਲ ਹੈਰਾਨ ਹੋ ਗਈ ਚੌਕ ਗਈ.
And she said,
ਉਹਨੇ ਕਿਹਾ,
I did not believe these things until I came and saw with my own eyes.
ਇਹਨਾਂ ਗੱਲਾਂ ਦਾ ਮੈਂ ਯਕੀਨ ਨਹੀਂ ਕਰਦੀ ਸੀ ਜਿੰਨੇ ਚਿਰ ਮੈਂ ਆਪਣੀ ਅੱਖਾਂ ਦੇ ਨਾਲ ਆ ਕੇ ਮੈਂ ਦੇਖ ਨਾ ਲਿਆ.
In wisdom and wealth you have far exceeded the report I heard.
ਤਾਂ ਦੇ ਵਿੱਚ ਗਿਆਨ ਦੇ ਵਿੱਚ ਕਿਤੇ ਅੱਗੇ ਹੈਗਾ ਤੂੰ ਜੋ ਮੈਂ ਸੁਣਿਆ ਸੀ ਉਹਦੇ ਕਿਤੇ ਅੱਗੇ ਪਹੁੰਚ ਗਿਆ ਤੂੰ.
Even Jesus himself talked about Solomon in all his glory.
ਪ੍ਰਭੂ ਯਿਸੂ ਮਸੀਹ ਵੀ ਖੁਦ ਕਹਿੰਦੇ ਹੈ ਕਿ ਸੁਲੇਮਾਨ ਦੇ ਬਾਰੇ ਉਹਦੀ ਸਾਰੀ ਸ਼ਾਨੋ ਸ਼ੌਕਤ ਦੇ ਵਿੱਚ
ਐਂਡ ਯੈਟ ਇਟ ਵਾਸ ਐਜ਼ ਨਥਿੰਗ ਕੰਪੇਅਰਡ ਟੂ ਦ ਗਲੋਰੀ ਆਫ ਗੋਡ
ਪਰਮੇਸ਼ਰ ਦੀ ਮਹਿਮਾ ਦੇ ਸਾਹਮਣੇ ਇਹ ਕੁਛ ਵੀ ਨਹੀਂ ਸੀ ਬਲਟ ਵਿੱਚ ਪਾਣੀ ਦਾ ਤਿਪਕਾ ਸੀਗਾ
ਵਨ ਰਾਈਟਰ ਸੇਜ਼ ਕੰਪੇਅਰਡ ਵਿਦ ਦ ਗਲੋਰੀਅਸ ਮੈਜੈਸਟੀ ਆਫ ਗੋਡਸ ਕਿੰਗਡਮ
ਇੱਕ ਲਿਖਣ ਵਾਲਾ ਕਹਿੰਦਾ ਕਿ ਇਹਨੂੰ ਤੁਸੀਂ ਤੁਲਨਾ ਕਰੋ ਇਹਦੀ ਪਰਮੇਸ਼ਰ ਦੇ ਸੋਹਣੇ ਰਾਜ ਦੇ ਬਰਾਬਰ
ਇਟ ਵਾਸ ਲਾਈਕ ਅ ਪਿਨ ਪ੍ਰਿਕ ਆਫ ਲਾਈਟ
ਇੱਕ ਜਿੱਦਾਂ ਰੋਸ਼ਨੀ ਦਾ ਕਤਰਾ ਮਾੜਿਆ ਕਤਰਾ ਹੁੰਦਾ
ਕੰਪੇਅਰਡ ਟੂ ਦ ਸਨ
ਸੂਰਜ ਦੇ ਬਰਾਬਰ
And so it is with all earthly kingdoms and empires.
Sare duniya de raj sari duniya de jehdi hukumatan hagiyan bilkul isi tarah hagiyan.
However glorious,
jinniyan maji soniyan,
however powerful,
jinniyan maji shaktiman,
however threatening,
jinniyan maji dusre utte hamla karn waliyan hon,
they may appear at the time,
lagan usle dikhan nu,
they are as nothing.
Kyun kuch bhi nahi hagiyan.
Compared with the glory of God.
Parmeshwar di mehma de tulna vich
We read in the Bible of some people who just caught a glimpse of God's glory.
Kuch log sige Bible ch likhe jinna de bare jinna ne Parmeshwar di thodi hi chalak dekhi odi mehma di.
One of them was the prophet Isaiah.
Isaiah nabi.
When in the year that King Isaiah died,
Isaiah badshah de wafat de samay,
he says I saw the Lord high and lifted up.
Main Parmeshwar nu dekhya uccha buland kita hoya.
He was seated on a throne.
Takht e virajman.
And the train of his robe filled the temple.
Odi jehri chadar si odi naal haikal bhari hoyi si odi jamme naal.
And he saw angels.
Main farishte dekhe kanda.
And they were calling to one another.
Farishte ek dusre nu pukarde si.
Holy, holy, holy is the Lord Almighty.
Pavitra, pavitra, pavitra kadus Parmeshwar sada.
The whole earth is full of his glory.
Sari dharti odi mehmat naal bhari hoyi hai ki bharpoor hai ki aa.
And what was Isaiah's response to this revelation of the glory of God?
Parmeshwar di mehma da mukashfa deke Isaiah nabi ki farmanda?
Bear in mind, this is a godly man, God's servant.
Isaiah ek Parmeshwar da dann wala insaan hai ga.
His response?
Ki kya hone?
Woe to me, I am ruined.
Afsos marte main ta barbaad ho gaya.
I am a man of unclean lips
and napak honton wala insaan main.
And my eyes have seen the king.
ਪਰ ਮੇਰੀ ਅੱਖਾਂ ਨੇ
ਮੇਰੀ
ਅੱਖਾਂ ਨੇ ਸਰਵ ਸ਼ਕਤੀਮਾਨ ਰਾਜੇ ਨੂੰ ਤੱਕ ਲਿਆ ਹੈਗਾ
ਵੀ ਹੈਵ ਐਨ ਐਗਜ਼ਾਮਪਲ ਇਨ ਦ ਨਿਊ ਟੈਸਟਮੈਂਟ
ਨਵੇਂ ਨੇਮ ਵਿੱਚ ਇਹਦਾ ਹਵਾਲਾ ਹੈਗਾ
ਇਨ ਦ ਬੁੱਕ ਆਫ ਰੈਵਲੇਸ਼ਨ
ਪ੍ਰਕਾਸ਼ ਦੀ ਪੋਥੀ
ਹੀਅਰ ਇਜ਼ ਦ ਅਪੋਸਲ ਜੌਨ
ਯੋਹੰਨਾ ਰਸੂਲ
ਐਂਡ ਔਨ ਦ ਆਇਲ ਆਫ ਪੈਟਮਸ ਇਨ ਹਿਸ ਓਲਡ ਏਜ
ਪੈਟਮਸ ਦੇ ਟਾਪੂ ਉੱਤੇ ਆਪਣੀ ਬਜ਼ੁਰਗੀ ਦੀ ਉਮਰ ਦੇ ਵਿੱਚ
ਹੀ ਹੈਜ਼ ਅ ਵਿਜ਼ਨ ਆਫ ਦ ਰਿਜ਼ਨ ਕ੍ਰਾਈਸਟ
ਜੀ ਉੱਠੇ ਮਸੀਹ ਦਾ ਉਹਨੂੰ ਦਰਸ਼ਨ ਹੋਇਆ
ਦਿਸ ਇਜ਼ ਜੀਸਸ ਦ ਸੈਕੰਡ ਪਰਸਨ ਆਫ ਦ ਟ੍ਰਿਨਿਟੀ
ਪ੍ਰਭੂ ਯਿਸੂ ਮਸੀਹ ਤ੍ਰਿਉਂਤਾ ਦਾ ਦੂਸਰਾ ਹਿੱਸਾ
ਦ ਵਨ ਦੈਟ ਦ ਅਪੋਸਲ ਪੌਲ ਸਪੀਕਸ ਆਫ
ਜਿਹਦੇ ਬਾਰੇ ਪੌਲਸ ਰਸੂਲ ਬਿਆਨ ਕਰਦਾ
ਐਸ ਦ ਇਮੇਜ ਆਫ ਦ ਇਨਵਿਜ਼ਿਬਲ ਗੋਡ
ਅਨਦੇਖੇ ਪਰਮੇਸ਼ਰ ਦੀ ਛਵੀ
ਦ ਫਰਸਟ ਬੋਰਨ ਓਵਰ ਆਲ ਕ੍ਰੀਏਸ਼ਨ
ਸਾਰੀ ਸ੍ਰਿਸ਼ਟੀ ਵਿੱਚ ਪਲੋਠਾ ਜਨਮਿਆ
ਲਿਸਨ ਟੂ ਹਾਊ ਜੌਨ ਡਿਸਕ੍ਰਾਈਬਸ ਦ ਐਨਕਾਊਂਟਰ
ਸੁਣੋ ਯੋਹੰਨਾ ਕਿਸ ਤਰ੍ਹਾਂ ਬਿਆਨ ਕਰਦਾ ਹੈਗਾ ਇਸ ਹਾਦਸੇ ਨੂੰ ਸੁਣੋ
I heard a loud voice like a trumpet.
ਮੈਂ ਉੱਚੀ ਆਵਾਜ਼ ਸੁਣੀ ਤੁਰੀ ਦੀ ਆਵਾਜ਼
And I turned around to see the voice that was speaking to me.
ਮੈਂ ਪਿੱਛੇ ਮੁੜ ਕੇ ਦੇਖਿਆ ਉਸ ਆਵਾਜ਼ ਵਾਲ ਨੂੰ ਜਿਹੜੀ ਮੇਰੇ ਨਾਲ ਬੋਲਦੀ ਆ
There was someone like a son of man.
ਸਿਰ ਉੱਤੇ ਕੋਈ ਪਰਮੇਸ਼ਰ ਦੇ ਪੁੱਤਰ ਵਰਗਾ
Dressed in a robe reaching down to his feet.
ਪੈਰਾਂ ਤੇ ਕਿਹੜਾ ਜਾਮਾ ਪਾਇਆ ਸੀਗਾ ਉਹਨੇ
And with a golden sash around his chest.
ਸੋਨੇ ਦੀ ਕਮਰਬੰਦ ਸੀਗੀ
The hair of his head was white like wool.
ਉਹਦੇ ਸਿਰ ਦੇ ਵਾਲ ਉਨ ਵਰਗੇ ਚਿੱਟੇ ਸੀਗੇ
As white as snow.
ਬਰਫ ਵਰਗੇ ਸਫੇਦ
And his eyes were like blazing fire.
ਉਹਦੀ ਅੱਖਾਂ ਅੱਗ ਦੇ ਸ਼ੋਲੇ ਵਰਗੀਆਂ ਸੀਗੀਆਂ
His face was like the sun shining in all its brilliance.
ਉਹਦਾ ਚਿਹਰਾ ਸੂਰਜ ਵਾਂਗਾ ਸੀਗਾ ਜਦੋਂ ਪੂਰੀ ਸ਼ਾਨ ਦੇ ਨਾਲ ਸੂਰਜ ਚਮਕਦਾ ਹੁੰਦਾ ਪੂਰੀ ਜ਼ੋਰ ਦੇ ਵਿੱਚ
And what was John's response to this vision?
ਇਹ ਦਰਸ਼ਨ ਦੇ ਕੇ ਯੋਹੰਨਾ ਨੇ ਕੀ ਕੀ ਕੀਤਾ?
This encounter with the risen Jesus.
ਜੀ ਉੱਠੇ ਪ੍ਰਭੂ ਯਿਸੂ ਮਸੀਹ ਨਾਲ ਜਦੋਂ ਉਹਦਾ ਟਕਰਾ ਹੋਇਆ ਕੀ ਕੀਤਾ ਉਹਨੇ?
You remember John is a godly man.
ਯੋਹੰਨਾ ਵੀ ਪ੍ਰਭੂ ਦਾ ਬਹੁਤ ਡਰਨ ਵਾਲਾ ਬੰਦਾ ਸੀਗਾ.
He is a faithful apostle of God.
ਪਰਮੇਸ਼ਰ ਦਾ ਵਫਾਦਾਰ ਰਸੂਲ.
This is what he tells us.
ਕੀ ਕਹਿੰਦਾ?
When I saw him,
ਜਦੋਂ ਮੈਂ ਦੇਖਿਆ ਉਹਨੂੰ,
I fell at his feet as though dead.
ਮੁਰਦਿਆਂ ਵਾਂਗਾ ਮੈਂ ਉਹਦੇ ਚਰਨਾਂ ਉੱਤੇ ਡਿੱਗ ਗਿਆ.
Glory.
Mehma.
Incredible glory.
Behad ajeeb mehma.
So the psalmist praises God.
Zaboor nikal wala Parmeshwar di tareef karda.
He praises God because God is great.
Parmeshwar di tareef karda kyunki Parmeshwar buland hai ga.
And because God is glorious.
Parmeshwar mehma wala hai ga.
But the psalmist hasn't finished yet.
Bhai ye gal khatam nahi hui.
He praises God because God is good.
ਪਰਮੇਸ਼ਰ ਦੀ ਤਾਰੀਫ ਕਰਦੇ ਕਿਉਂਕਿ ਪਰਮੇਸ਼ਰ ਭਲਾ ਹੈਗਾ
ਐਂਡ ਗੋਡ ਇਜ਼ ਗ੍ਰੇਸ਼ੀਅਸ
ਪਰਮੇਸ਼ਰ ਦਿਆਲੂ ਕਿਰਪਾਲੂ ਹੈਗਾ
Let me read verses 15
to 17.
The eyes of all look to you, and you give them their food at the proper time. You open your hand and satisfy the desires of every living thing. The Lord is righteous in all his ways and faithful in all he does.
سب کی آنکھیں تجھ پر لگی ہیں, تو ان کو وقت پر ان کی خوراک دیتا ہے. تو اپنی مٹھی کھولتا ہے اور ہر جندار کی خواہش پوری کرتا ہے. خداوند اپنی سب راہوں میں صادق اور اپنے سب کاموں میں رحیم ہے.
The psalmist tells us that God is good and gracious to his creation.
اپنی بنائی ہوئی سرشتی دلی پرمیشور دیالو کرپالو ہے گا, دیاوان ہے گا.
To all that he has made.
جو کچھ انہیں بنایا سب دے لئے وہ وفادار ہے گا.
Jesus himself talked about God caring for the birds of the air.
پربو کہندے ہیں کہ پربو یشو کہندے ہیں کہ میرا پتا تھا اسمان دی چیڑیاں دے بھی پرواہ کردہ ہے گا.
He said, look at the birds of the air.
چیڑیاں نو دیکھو.
They don't sow or reap.
نہ بیج دیاں, نہ ور دیاں.
Or store away in barns.
نہ اپنا اناج جمع کر دیاں گداماں وچ.
And yet your heavenly Father feeds them.
ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਫੇਰ ਵੀ ਰੋਟੀ ਦਿੰਦਾ ਖਾਣ ਨੂੰ.
You decide to go for a walk in the park on a winter's day.
ਤੁਸੀਂ ਸਿਆਲ ਦੇ ਵਕਤ ਤੁਸੀਂ ਜਾਣੇ ਆ ਪਾਰਕ ਨੂੰ ਘੁੰਮਣ ਫਿਰਨ ਨੂੰ.
And there's frost on the ground.
ਕੋਰਾ ਪਿਆ ਹੈਗਾ ਸੜਕ ਜ਼ਮੀਨ ਤੇ.
And the lake is frozen over.
ਜਿਹੜੀ ਨਦੀ ਹੈਗੀ ਆ ਉਹ ਵੀ ਜੰਮੀ ਪਈ ਆ, ਤਲਾਬ ਵੀ ਜੰਮਿਆ ਆ.
But here comes a lady with a bag of bread crumbs.
ਬੁੜੀ ਆਉਂਦੀ ਹੈਗੀ ਆ ਬ੍ਰੈਡਾਂ ਲੈ ਕੇ.
To feed the birds. To feed the birds.
ਕਿ ਚਿੜੀਆਂ ਨੂੰ ਵੀ ਉਹ ਦਵੀ ਰੋਟੀ.
Who put the idea into the heart of the lady to feed the birds?
ਉਸ ਔਰਤ ਦੇ ਦਿਲ ਵਿੱਚ ਕਿਹਨੇ ਪਾਇਆ ਹੈਗਾ ਕਿ ਤੂੰ ਜਾ ਕੇ ਬ੍ਰੈਡ ਲੈ ਕੇ ਚਿੜੀਆਂ ਜਾ ਕੇ ਦੇ ਚਿੜੀਆਂ ਨੂੰ ਪਾਰਕ ਵਿੱਚ?
God did.
ਪਰਮੇਸ਼ਰ ਨੇ ਪੌਦੇ ਦਿਲ ਚ ਪਾਇਆ.
Whether the lady recognizes it or not.
ਚਾਹੇ ਔਰਤ ਪਹਿਚਾਨੇ ਜਾਂ ਨਾ ਪਹਿਚਾਨੇ.
Because God cares for his creation.
ਕਿਉਂਕਿ ਆਪਣੀ ਸ੍ਰਿਸ਼ਟੀ ਦੇ ਲਈ ਪਰਮੇਸ਼ਰ ਨੂੰ ਚਿੰਤਾ ਹੈਗੀ ਆ.
We could give you example after example.
ਬੇਹੱਦ ਮਿਸਾਲਾਂ ਹੈਗੀਆਂ ਦੇਣ ਦੇ ਲਈ.
Let me just give you one in relation to ourselves.
ਆਪਣੇ ਆਪ ਦੇ ਲਈ ਇੱਕ ਮਿਸਾਲ ਦਈਏ.
When you go to the grocery shop or you go to the supermarket.
ਅਸੀਂ ਦੁਕਾਨ ਨੂੰ ਜਾਂਦੇ ਹਾਂ, ਸੁਪਰਮਾਰਕਟ ਜਾਂਦੇ ਹਾਂ.
We just take it for granted.
ਅਸੀਂ ਸੋਚਦੇ ਹਾਂ ਹਰ ਸਾਰ ਕੁਝ ਹੈਗਾ ਉੱਥੇ.
We walk into the supermarket and we don't think too much about it. It's just something we do.
ਸੁਪਰਮਾਰਕਟ ਜਾਂਦੇ, ਦੁਕਾਨ ਨੂੰ ਜਾਂਦੇ, ਸੋਚਦੇ ਨਹੀਂ ਕਦੇ. ਅਸੀਂ ਕਹਿੰਦੇ ਇਹ ਤਾਂ ਰੋਜ਼ ਦਾ ਕੰਮ ਆ.
But what do we find when we get there?
ਉੱਥੇ ਜਾਂਦੇ ਤੇ ਕੀ ਲੱਭਦਾ ਸਾਨੂੰ?
Food stuffs of every type from all round the world.
ਹਰ ਦੁਨੀਆ ਦੇ ਵਿੱਚੋਂ ਹਰ ਕਿਸਮ ਦਾ ਖਾਣਾ ਇੱਕ ਜਗ੍ਹਾ ਦੁਕਾਨ ਵਿੱਚ ਮਿਲਦਾ.
All our tastes, all our needs.
ਸਾਡੇ ਸਾਰੇ ਸਵਾਦ, ਸਾਡੀਆਂ ਸਾਰੀਆਂ ਜ਼ਰੂਰਤਾਂ.
If the truth be told, we are spoiled for choice.
ਜੇ ਸੱਚ ਪੁੱਛੇ ਜਾਣੀਏ ਤਾਂ ਅਸੀਂ ਬਹੁਤ ਵਿਗੜੇ ਹੋਏ ਹੈਗੇ ਆ, ਸਾਨੂੰ ਸਾਰਾ ਮਿਲ ਜਾਂਦਾ ਬਿਨਾਂ ਮੰਗੇ ਤੋਂ.
And why are all these things there?
ਇਹ ਕਿਉਂ ਸਾਰਾ ਕੁਝ ਰੱਖਦੇ ਹੈਗੇ ਉੱਥੇ ਉਹ?
Well, we could say we need to eat.
ਕਹਿੰਦੇ ਕਿ ਹਾਂ ਸਾਨੂੰ ਖਾਣ ਦੀ ਲੋੜ ਹੈਗੀ ਆ.
We could say there's a worldwide economy of food production.
ਦੁਨੀਆ ਦੇ ਵਿੱਚ ਅਸੀਂ ਖਾਵਾਂਗੇ ਤੇ ਪੈਦਾਵਾਰ ਵਧੂਗੀ, ਪੈਸੇ ਦੁਨੀਆ 'ਚ ਆਓਗੇ.
And all of these things would be true.
ਸੱਚੀ ਗੱਲ ਆ.
But what is the ultimate reason everything is there?
ਅਸਲ ਵਜ੍ਹਾ ਕੀ ਹੈਗੀ ਆ?
Because God cares for his world.
ਪਰਮੇਸ਼ਰ ਆਪਣੀ ਦੁਨੀਆ ਦੀ ਚਿੰਤਾ ਕਰਦਾ.
He is good to all.
ਹਰ ਇੱਕ ਦੇ ਲਈ ਪਰਮੇਸ਼ਰ ਭਲਾ ਹੈਗਾ.
He has compassion on all he has made.
ਜੋ ਪ੍ਰਭੂ ਨੇ ਬਣਾਇਆ ਉਹ ਸਭ ਕੁਝ ਉੱਤੇ ਉਹਨੂੰ ਤਰਸ ਹੈਗਾ.
God cares for his world.
ਆਪਣੀ ਦੁਨੀਆ ਦੇ ਲਈ ਪ੍ਰਭੂ ਚਿੰਤਾ ਕਰਦੇ ਆ.
God provides for his world.
ਆਪਣੀ ਦੁਨੀਆ ਦੀ ਜ਼ਰੂਰਤਾਂ ਪੂਰੀਆਂ ਕਰਦੇ ਆ.
Because God is good.
ਕਿਉਂਕਿ ਭਲਾ ਪਰਮੇਸ਼ਰ ਆ.
And God is gracious.
ਔਰ ਪਰਮੇਸ਼ਰ ਦਿਆਲੂ ਕਿਰਪਾਲੂ ਹੈਗਾ.
But he specially God is gracious to his people.
ਪਰ ਖਾਸ ਕਰ ਆਪਣੇ ਲੋਕਾਂ ਦੇ ਉੱਤੇ ਪਰਮੇਸ਼ਰ ਦਿਆਲੂ ਕਿਰਪਾਲੂ ਹੈਗਾ.
We see it in verses 18 to 20.
18 ਤੋਂ 20 ਦੇਖੋ.
The Lord is near to all who call on him, who call on him in truth. He fulfills the desires of those who fear him. He hears their cry and saves them. The Lord watches over all who love him, but the wicked he will destroy.
ਖੁਦਾਵੰਦ ਉਨ ਸਭ ਕੇ ਕਰੀਬ ਹੈ ਜੋ ਉਸਸੇ ਦੁਆ ਕਰਤੇ ਹੈ, ਯਾਨੀ ਉਨ ਸਭ ਕੇ ਜੋ ਸੱਚਾਈ ਸੇ ਦੁਆ ਕਰਤੇ ਹੈ, ਜੋ ਉਸਸੇ ਡਰਤੇ ਹੈ, ਵੋ ਉਨਕੀ ਮੁਰਾਦ ਪੂਰੀ ਕਰੇਗਾ, ਵੋ ਉਨਕੀ ਫਰਿਆਦ ਸੁਨੇਗਾ ਔਰ ਉਨਕੋ ਬਚਾਏਗਾ। ਖੁਦਾਵੰਦ ਆਪਣੇ ਸਭ ਮੁਹੱਬਤ ਰੱਖਣੇ ਵਾਲੋਂ ਕੀ ਹਿਫਾਜ਼ਤ ਕਰੇਗਾ, ਲੇਕਿਨ ਸਭ ਸਰੀਰੋਂ ਕੋ ਹਲਾਕ ਕਰ ਡਾਲੇਗਾ।
Let me try to illustrate how the psalmist outlines this for us.
ਇਹ ਦੱਸਿਆ ਕਿ ਜ਼ਬੂਰ ਲਿਖਣ ਵਾਲੇ ਜ਼ਬੂਰ ਦੇ ਬਾਰੇ ਕਿੱਦਾਂ ਸਾਨੂੰ ਬਿਆਨ ਕਰਦਾ।
As Christians, we can sometimes feel that God seems so far away. Does God think about me? Does God really care about me? When I pray to God, does He listen? Does He hear what I ask for? Look at verse 18. The Lord is near to all who call on Him, to all who call on Him in truth.
خداوند ان سب کے قریب ہے جو اس سے دعا کرتے ہیں یعنی ان سب کے جو سچائی سے دعا کرتے ہیں.
Our God has promised never to leave us or forsake us. He is always with us. Even if we feel He is far away. So our God is good and gracious. Especially to His people. How? God is good and gracious in providing for our greatest need. I suppose if we went out in the street today and asked people, what is your greatest need? Some people would say good health. Some would say more money. A better job. Good relationships in my family. But what is our greatest need? Although these things are important, they are not the most important thing. Our greatest need is to have our sins forgiven. To have peace with God. Because if you know anything about God, if you know anything about how He is revealed in the Bible, we know that to be apart from Him is a terrible thing. The Bible writer says it is a fearful thing to fall into the hands of the living God. Our greatest need is to be rescued by His Son. And in our daily lives, if we belong to Jesus, our desire is to please Him. We want to put to death in our lives those sins that plague us. And our desire is one day to see Him face to face. Our great desire is to be in that place where there is no death or sickness or sorrow or weeping. And our great desire is when we see Him to be like Him. Listen to verse 19. He fulfills the desires of those who fear Him. He hears their cry and saves them. Our God meets our deepest needs. He fulfills our most profound desires. Do you mourn the wickedness of this world? When you switch on your TV to look at the news, and you see injustice, sadness, and you're tempted to wonder if evil will always prosper. And you have that sense of needing to know His daily care. Listen to verse 20. The Lord watches over all who love Him.
اپنے سب محبت رکھنے والوں کی حفاظت کرے گا.
But the wicked He will destroy.
لیکن شب شریروں کو ہلاک کر ڈالے گا.
There is justice coming.
انصاف آ رہا ہے گا.
Every wrong will be put right.
ہر غلط
Because our God, as well as being a God of love,
is
a God of blazing holiness and justice. So the psalmist praises God. He praises God because he is great. He praises God because he is glorious. He praises God because God is good. And he praises God because God is gracious. And as we close, I just want to remind you that this goodness and grace of God is directed at a world that is in rebellion against him.
He didn't forgive us because we were good. He didn't forgive us because we were good.
Many of us were running from him in the opposite direction. In fact, the Bible tells us in that condition, we were dead in our sins, and we were enemies of God. And God is good, and God is gracious to those who have turned against him. He extends mercy. He extends forgiveness to his enemies. How is such a thing possible? How is it possible that an infinitely great, infinitely glorious, infinitely holy, infinitely just, how is it possible such a God can accept people like you and me? How is this greatness and glory supremely revealed? It's revealed on a cross, on a hill outside Jerusalem, called Calvary. And there is someone hanging on that cross, our Lord Jesus Christ, the Son of God himself. You see, our God is so good, so gracious, so kind, so loving, so merciful, that he gave his only Son to die for us, to take our place. As somebody said, to live the life we should have lived. And to die the death we should have died. So that in the words of John 3:16, we should not perish, but have everlasting life. Jesus died for his enemies. He died for those who had rebelled against him, who had gone their own way. We need to be constantly reminded of this. We need to constantly remind ourselves of these truths. And Jesus, having died for us, gives us many and wonderful privileges. Isn't it wonderful to be called his friends, who were once his enemies? More wonderful still, to be adopted into his family, and to know him as the one who sticks closer than a brother. What could be closer than that? Well, there is something closer than that.
Is the
more wonderful still.
Is the hor jada vadh ke soni gal.
To be his bride.
Udi dulhan banna.
To be part of his greatly loved church.
Udi mandli jehdi hai ki jinhone pyar kita jidle mar gaya oda hissa banna.
That he will one day present to himself.
Ek din apne aap de agge jado pesh karuga mandli nu.
Our heavenly bridegroom.
Sada swargiya dulha.
Will one day present to himself this church. My church. And as we look around and look into our own hearts. We marvel at it. Because we know what we're like. But listen to how we are described. He will one day present to himself a radiant church without stain or wrinkle or any other blemish. But holy and blameless.
Pavitr mandli.
Isn't that breathtaking? When we think of this God. We're almost tempted to say it's too good to be true. And yet it's true. Because the gospel is good news. It's not good news for good people. With God trying to encourage them to be just a little bit better. It's good news for lost people. It's good news for rebellious people. It's good news for failures. It's good news for people who have messed up their lives. Jesus, as the good shepherd, comes and seeks us out and gives us all these glorious privileges. Is it any wonder that the psalmist praises God? And he ends in the last verse of the psalm. Verse 21, My mouth will speak in praise of the Lord. Let every creature praise his holy name forever and ever.
Mera muh, mere muh se khudaband ki sitaish hogi, aur har bashar uske paak naam ko abdulabad mubarak kahe.
If we have come to know this God through his son Jesus and discovered how great and glorious and kind he is, we must not keep it to ourselves. Amen.
Amen.